ਲੂਕਾ ਰਸੂਲ ਦੀ ਅੰਜੀਲ ਉਸਦਾ ਪਹਿਲਾ ਬਾਪ ਜਿਸ ਹਾਲ ਵਿੱਚ ਬਹੁਤਿਆਂ ਨੇ ਉਹਨਾਂ ਗੱਲਾਂ ਦਾ ਵਰਤਾਂਤ ਲਿਖਣ ਨੂੰ ਲੱਕ ਬੰਨਿਆ ਜੋ ਸਾਡੇ ਵਿੱਚ ਪੂਰੀਆਂ ਹੋਈਆਂ ਹਨ, ਜਿਵੇਂ ਉਹਨਾਂ ਨੇ ਸਾਨੂੰ ਸੌਂਪਿਆ ਜਿਹੜੇ ਮੁੱਢੋਂ ਆਪਣੀ ਅੱਖੀ ਵੇਖਣ ਵਾਲੇ ਅਤੇ ਵਚਨ ਦੇ ਸੇਵਕ ਸਨ। ਹੇ ਸਰਬ ਉਪਮਾ ਜੋਗ ਥਿਓਫਿਲਸ, ਮੈਂ ਵੀ ਸਿਰੇ ਤੋਂ ਸਾਰੀ ਵਾਰਤਾ ਦੀ ਵੱਡੇ ਯਤਨ ਨਾਲ ਪਾਲ ਕਰਕੇ ਉਚਿਤ ਜਾਣਿਆ ਭਾਈ ਤੇਰੇ ਲਈ ਜਿਵੇਂ ਹੋਇਆ ਤਿਵੇਂ ਹੀ ਲਿਖਾ, ਤਾਂ ਜੋ ਤੂੰ ਉਹਨਾਂ ਗੱਲਾਂ ਦੀ ਹਕੀਕਤ ਨੂੰ ਜਾਣ ਲਵੇ ਜਿਨ੍ਹਾਂ ਦੀ ਤੂੰ ਸਿੱਖਿਆ ਪਾਈ। ਯਹੂਦੀਆਂ ਦੇ ਰਾਜਾ ਹੈਰੋਦੇਸ ਨੇ ਉਨੀ ਦਿਨੀ ਅਬੀਆ ਦੇ ਵਾਰੀ ਵਾਲਿਆਂ ਵਿੱਚੋਂ ਜਕਰੀਆ ਕਰਕੇ ਇੱਕ ਜਾਜਕ ਸੀ ਅਤੇ ਉਹਦੀ ਪਤਨੀ ਹਰੂਨ ਦੀਆਂ ਧੀਆਂ ਵਿੱਚੋਂ ਸੀ ਅਤੇ ਉਹਦਾ ਨਾਂ ਇਲਿਸਬਤ ਸੀ। ਉਹ ਦੋਵੇਂ ਪਰਮੇਸ਼ਵਰ ਦੇ ਅੱਗੇ ਧਰਮੀ ਸਨ ਔਰ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਪਿਤਾ ਤੋਂ ਨਿਰਲੇਖ ਚੱਲਦੇ ਸਨ। ਉਹਨਾਂ ਦੀ ਔਲਾਦ ਨਾ ਸੀ ਕਿਉਂਕਿ ਇਲਿਸਬਤ ਬਾਂਝ ਸੀ ਔਰ ਦੋਵੇਂ ਵੱਡੀ ਉਮਰ ਦੇ ਸਨ ਅਤੇ ਇਉਂ ਹੋਇਆ ਕਿ ਜਦ ਪਰਮੇਸ਼ਵਰ ਦੇ ਦਰਗਾਹੇ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕੀਤਾ ਸੀ ਤਾਂ ਜਾਜਕਾਈ ਦੇ ਦਸਤੂਰ ਅਨੁਸਾਰ ਗੁਣਾ ਉਹਨਾਂ ਦੇ ਨਾਂ ਦਾ ਨਿਕਲਿਆ, ਭਾਈ ਪਰਮੇਸ਼ਵਰ ਦੀ ਹੈਕਲ ਵਿੱਚ ਜਾ ਕੇ ਤੂਫ਼ ਖਾਵੇ ਅਤੇ ਤੂਫ਼ ਖਾਉਣ ਵਾਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ। ਤਦ ਉਹਨੂੰ ਪ੍ਰਭੂ ਦਾ ਇੱਕ ਦੂਤ ਤੂਫ਼ ਦੀ ਵੇਦੀ ਉੱਤੇ ਸੱਜੇ ਪਾਸੇ ਖਲੋਤਾ ਦਿਸਿਆ ਅਤੇ ਜਕਰੀਆ ਵੇਖ ਕੇ ਘਬਰਾਇਆ ਔਰ ਉਹਨੂੰ ਡਰ ਲੱਗਾ, ਪਰ ਦੂਤ ਨੇ ਉਹਨੂੰ ਆਖਿਆ, ਹੇ ਜਕਰੀਆ ਨਾ ਡਰ, ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਹੈ ਅਤੇ ਤੇਰੀ ਪਤਨੀ ਇਲਿਸਬਤ ਤੇਰੇ ਲਈ ਇੱਕ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਂ ਯਹੂਨਾ ਰੱਖਣਾ ਔਰ ਤੈਨੂੰ ਖੁਸ਼ੀ ਦਾ ਅਤੇ ਆਨੰਦ ਹੋਵੇਗਾ ਅਤੇ ਬਥੇਰੇ ਉਹਦੇ ਜੰਮਣ ਉੱਤੇ ਖੁਸ਼ ਹੋਣਗੇ ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈਂ ਨਾ ਮੱਦ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ ਅਤੇ ਇਸਰਾਇਲ ਦੀ ਔਲਾਦ ਵਿੱਚੋਂ ਬਹੁਤਿਆਂ ਉਹਨਾਂ ਨੂੰ ਪਰਮੇਸ਼ਵਰ ਦੇ ਵੱਲ ਮੋੜੇਗਾ ਅਤੇ ਉਹ ਉਸਦੇ ਅੱਗੇ ਅੱਗੇ ਏਲੀਆ ਦਾ ਆਤਮਾ ਔਰ ਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁੱਖਾਂ ਨੂੰ ਧਰਮੀਆਂ ਦੀ ਬੁੱਧ ਵੱਲ ਮੋੜੇ। ਭਾਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ। ਤਾਂ ਜਕਰੀਆ ਨੇ ਦੂਤ ਨੂੰ ਆਖਿਆ, ਮੈਂ ਇਹ ਕੀ ਕੁਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ। ਦੂਤ ਨੇ ਉਹਨੂੰ ਉੱਤਰ ਦਿੱਤਾ, ਮੈਂ ਜਬਰਾਇਲ ਹਾਂ ਜੋ ਪਰਮੇਸ਼ਵਰ ਦੇ ਸਨਮੁਖ ਹਾਜ਼ਰ ਰਹਿੰਦਾ ਹਾਂ ਅਤੇ ਇਸ ਲਈ ਇਕੱਲਿਆ ਹੋਇਆ ਹਾਂ ਭਾਈ ਤੇਰੇ ਲਈ ਗੱਲਾਂ ਕਰਾਂ ਅਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ। ਵੇਖ, ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਗਾ ਅਤੇ ਬੋਲ ਨਾ ਸਕੇਗਾ। ਇਸ ਲਈ ਜੋ ਤੂੰ ਮੇਰੀਆਂ ਗੱਲਾਂ ਨੂੰ ਸੱਚ ਨਾ ਮੰਨਿਆ ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ ਅਤੇ ਲੋਕ ਚਕਰੀਆ ਦੇ ਰਾਹ ਵੇਖਦੇ ਸਨ ਅਤੇ ਹੈਕਲ ਵਿੱਚ ਉਹਦੇ ਚਿਹਰ ਲਾਉਣ ਕਰਕੇ ਹੈਰਾਨ ਹੁੰਦੇ ਸਨ। ਫਿਰ ਜਦ ਉਹ ਬਾਹਰ ਆਇਆ ਤਾਂ ਉਹਨਾਂ ਨਾਲ ਨਾ ਬੋਲ ਸਕਿਆ। ਉਹਨਾਂ ਮਾਲੂਮ ਕੀਤਾ ਜੋ ਉਹਨੇ ਹੈਕਲ ਵਿੱਚ ਕੋਈ ਪਰਤਖ ਰੱਖਿਆ ਹੋਇਆ ਵੇਖੀ ਅਤੇ ਉਹਨਾਂ ਨੂੰ ਸਹਿਨਤਾ ਮਾਰਦਾ ਸੀ ਅਤੇ ਗੁੰਗਾ ਰਹਿ ਗਿਆ। ਤਾਂ ਇਉਂ ਹੋਇਆ ਕਿ ਜਦ ਉਹਦੀ ਸੇਵਾ ਦੇ ਦਿਨ ਪੂਰੇ ਹੋਏ ਤਾਂ ਉਹ ਆਪਣੇ ਘਰ ਚਲਾ ਗਿਆ। ਫਿਰ ਉਹਨਾਂ ਦਿਨਾਂ ਦੇ ਪਿੱਛੋਂ ਉਹਦੀ ਪਤਨੀ ਇਲਿਸਬਤ ਗਰਭਵਤੀ ਹੋਈ ਅਤੇ ਉਹਨੇ 5 ਮਹੀਨਿਆਂ ਤੀਕਰ ਆਪਣੇ ਤਾਈਂ ਇਹ ਕਹਿ ਕੇ ਲੁਕਾਇਆ ਕਿ ਪ੍ਰਭੂ ਜਿੰਨੀ ਦਿਨੀ ਮੇਰੇ ਉੱਤੇ ਨਿਗਾਹ ਕੀਤੀ ਮੇਰੇ ਨਾਲ ਇਉਂ ਕੀਤਾ, ਭਾਈ ਲੋਕਾਂ ਨੂੰ ਮੇਰੀ ਸ਼ਰਮਿੰਦਗੀ ਤੋਂ ਹਟਾ ਦੇਵੇ। 6ਵੇਂ ਮਹੀਨੇ ਜਬਰਾਇਲ ਦੂਤ ਪਰਮੇਸ਼ਵਰ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਵਾਰੀ ਕੋਲ ਭੇਜਿਆ ਗਿਆ ਜਿਹਦੀ ਕੁੜਮਾਈ ਯੂਸਫ ਕਰਕੇ ਦਾਊਦ ਦੇ ਘਰਾਨੇ ਦੇ ਵਿੱਚ ਇੱਕ ਪੁਰਸ਼ ਨਾਲ ਹੋਈ ਸੀ ਔਰ ਉਸ ਕੁਆਰੀ ਦਾ ਨਾਮ ਮਰੀਅਮ ਸੀ ਅਤੇ ਉਸਨੇ ਉਹਦੇ ਕੋਲ ਅੰਦਰ ਆਣ ਕੇ ਵਧਾਇਓ ਜਿਹਦੇ ਉੱਤੇ ਕਿਰਪਾ ਹੋਈ, ਪ੍ਰਭੂ ਤੇਰੇ ਨਾਲ ਹੈ। ਪਰ ਉਹ ਇਸ ਵਚਨ ਤੋਂ ਘਬਰਾਈ ਅਤੇ ਸੋਚਣ ਲੱਗੀ ਜੋ ਇਹ ਕਿਹੋ ਜਿਹੀ ਵਧਾਈ ਹੈ। ਦੂਤ ਨੇ ਉਹਨੂੰ ਆਖਿਆ, ਹੇ ਮਰੀਅਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਅਤੇ ਵੇਖ ਤੂੰ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਣੇਗੀ, ਤੂੰ ਉਸਦਾ ਨਾਮ ਯਸੂ ਰੱਖਣਾ, ਉਹ ਮਹਾਨ ਹੋਵੇਗਾ ਅਤੇ ਅਤਿ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਹਦੇ ਪਿਤਾ ਦਾਊਦ ਦਾ ਤਖ਼ਤ ਉਹਨੂੰ ਦੇਵੇਗਾ, ਉਹ ਜੁਗੋ ਜੁਗ ਯਕੂਬ ਦੇ ਘਰਾਨੇ ਉੱਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਕਦੇ ਨਾ ਹੋਵੇਗਾ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕਿਕਰ ਹੋਵੇਗਾ ਜਦ ਮੈਂ ਪੁਰਸ਼ ਨੂੰ ਜਾਣਦੀ ਨਹੀਂ। ਦੂਤ ਨੇ ਉਸਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ, ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। ਵੇਖ, ਤੇਰੀ ਸਾਕ ਇਲਿਸਬਤ ਉਸਨੂੰ ਵੀ ਬੁਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਹ ਵੀ 6 ਮਹੀਨਾ ਦਾ ਹੈ, ਕਿਉਂਕਿ ਕੋਈ ਵਚਨ ਪਰਮੇਸ਼ਵਰ ਦੀ ਵੱਲੋਂ ਸ਼ਕਤਹੀਨ ਨਾ ਹੋਵੇਗਾ। ਤਾਂ ਮਰੀਅਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਬੰਦੀ ਹਾਂ, ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ। ਤਾਂ ਦੂਤ ਉਹਦੇ ਕੋਲੋਂ ਚਲਾ ਗਿਆ। ਉਨੀ ਦਿਨੀ ਮਰੀਅਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ਼ ਵਿਚ ਯਹੂਦਾ ਦੇ ਇੱਕ ਨਗਰ ਨੂੰ ਗਈ ਔਰ ਜ਼ਕਰੀਆ ਦੇ ਘਰ ਵਿਚ ਜਾ ਕੇ ਇਲਿਸਬਤ ਨੂੰ ਪ੍ਰਣਾਮ ਕੀਤਾ। ਤਾਂ ਇਉਂ ਹੋਇਆ ਕਿ ਜਦ ਇਲਿਸਬਤ ਨੇ ਮਰੀਅਮ ਨੂੰ ਦਾ ਪ੍ਰਣਾਮ ਸੁਣਿਆ ਤਾਂ ਬੱਚਾ ਉਹਦੀ ਕੁੱਖ ਵਿਚ ਉਛਲ ਪਿਆ ਅਤੇ ਇਲਿਸਬਤ ਪਵਿੱਤਰ ਆਤਮਾ ਨਾਲ ਭਰ ਗਈ ਅਤੇ ਉਹ ਜ਼ੋਰ ਜ਼ੋਰ ਕੇ ਉੱਚੀ ਦੇ ਕੇ ਬੋਲੀ, ਮੁਬਾਰਕ ਹੈ ਤੂੰ ਤੀਵੀਆਂ ਵਿਚੋਂ, ਨਾਲੇ ਮੁਬਾਰਕ ਹੈ ਤੇਰੀ ਕੁੱਖ ਦਾ ਫਲ। ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ? ਵੇਖ, ਤੇਰੇ ਪ੍ਰਣਾਮ ਦੀ ਆਵਾਜ਼ ਮੇਰੇ ਕੰਨ ਵਿਚ ਪੈਂਦੀ ਹੈ ਕਿ ਬੱਚਾ ਮੇਰੀ ਕੁੱਖ ਵਿਚ ਖੁਸ਼ੀ ਦੇ ਮਾਰੇ ਉਛਲ ਪਿਆ। ਔਰ ਤਨ ਹੈ ਉਹ ਜਿਨ੍ਹੇ ਪ੍ਰਤੀਤ ਕੀਤੀ, ਕਿਉਂਕਿ ਜਿਹੜਾ ਗੱਲਾਂ ਪ੍ਰਭੂ ਦੀ ਵੱਲੋਂ ਉਸ ਨੂੰ ਕਹੀਆਂ ਗਈਆਂ ਸਨ ਉਹ ਪੂਰੀਆਂ ਹੋਣਗੀਆਂ। ਤਾਂ ਮਰੀਅਮ ਨੇ ਆਖਿਆ, ਮੇਰੀ ਜਾਨ ਪ੍ਰਭੂ ਦੀ ਵਡਿਆਈ ਕਰਦੀ ਹੈ ਅਤੇ ਮੇਰਾ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਨਿਹਾਲ ਹੋਇਆ, ਕਿਉਂ ਜੋ ਉਹ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਵੇਖੋ ਤਾਂ ਇਹਦੋ ਅੱਗੇ ਸਾਰੀਆਂ ਪੀੜ੍ਹੀਆਂ ਮੈਨੂੰ ਤਨ ਆਖਣਗੀਆਂ, ਕਿਉਂਕਿ ਜੋਗ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਪਵਿੱਤਰ ਉਹਦਾ ਨਾਮ ਹੈ ਜਿਹੜੇ ਉਸ ਤੋਂ ਪਾਉ ਰੱਖਦੇ ਹਨ। ਉਹਨਾਂ ਉੱਤੇ ਉਹਦੀ ਦਇਆ ਪੀੜ੍ਹੀਓ ਪੀੜ੍ਹੀ ਹੈ ਅਤੇ ਉਸ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ ਅਤੇ ਆਪਣੇ ਮਨ ਦੇ ਖਿਆਲਾਂ ਵਿਚ ਹੰਕਾਰੀ ਸਨ ਅਤੇ ਉਹਨੇ ਉਹਨਾਂ ਨੂੰ ਖਿਡਾ ਦਿੱਤਾ। ਉਹਨੇ ਬਲਵੰਤ ਨੂੰ ਤਖਤੋਂ ਡੇਗ ਦਿੱਤਾ ਅਤੇ ਅਧੀਨਾਂ ਨੂੰ ਉੱਚਾ ਕੀਤਾ ਅਤੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਅਤੇ ਧਨੀਆਂ ਨੂੰ ਸੱਖਣੇ ਹੱਥ ਤਾ ਦਿੱਤਾ। ਉਹਨੇ ਆਪਣੇ ਦਾਸ ਇਸਰਾਇਲ ਦੀ ਸਹਾਇਤਾ ਕੀਤੀ, ਭਾਈ ਉਹਦੇ ਆਪਣੇ ਰਹਿਮ ਨੂੰ ਯਾਦ ਕਰੇ, ਜਿਵੇਂ ਉਹਨੇ ਸਾਡੇ ਪਿਓ ਦਾਦਾ ਨਾਲ ਵਚਨ ਕੀਤਾ, ਅਬਰਾਹਾਮ ਤੇ ਉਹਦੀ ਵੰਸ਼ ਨਾਲ ਜੁਗੋ ਜੁਗ ਤਾਈ। ਤਾਂ ਮਰੀਅਮ 3 ਕੁ ਮਹੀਨੇ ਉਹਦੇ ਨਾਲ ਰਹੀ ਅਤੇ ਆਪਣੇ ਘਰ ਨੂੰ ਮੁੜ ਗਈ। ਹੁਣ ਇਲਿਸਬਤ ਦੇ ਜਨਮ ਦਾ ਵੇਲਾ ਆ ਪੁੱਜਾ ਅਤੇ ਉਹ ਪੁੱਤਰ ਜਣੀ ਔਰ ਉਹਦੇ ਗੁਆਂਢੀਆਂ ਅਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸ ਤੇ ਵੱਡੀ ਦਇਆ ਕੀਤੀ ਹੈ ਉਹਦੀ ਖੁਸ਼ੀ ਮਨਾਈ। ਤਾਂ ਇਉਂ ਹੋਇਆ ਜੋ 8ਵੇਂ ਦਿਨ ਬਾਲਕ ਦੀਆਂ ਸੁਨਤਾਂ ਲਈ ਆਏ ਅਤੇ ਉਹਦਾ ਨਾਂ ਜ਼ਕਰੀਆ ਰੱਖਣ ਲੱਗੇ ਅਤੇ ਉਹਦੇ ਪਿਤਾ ਦਾ ਨਾਂ ਸੀ। ਪਰ ਉਹਦੀ ਮਾਤਾ ਨੇ ਅੱਗੋਂ ਆਖਿਆ, ਨਹੀਂ, ਉਹ ਯੂਹੰਨਾ ਸਦਾਵੇਗਾ। ਅਤੇ ਉਸ ਨੂੰ ਕਿਹਾ, ਕਿਉਂ ਜੋ ਉਹ ਤੇਰੇ ਸਾਕਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਂ ਤੋਂ ਸਦੀਂਦਾ ਹੈ। ਤਾਂ ਉਹਨਾਂ ਨੇ ਉਹਨੂੰ ਉਹਦੇ ਪਿਤਾ ਦੇ ਵੱਲ ਸਹਿਮਤ ਕੀਤੀ ਜੋ ਉਹਦਾ ਕੀ ਨਾਂ ਰੱਖਿਆ ਜਾਂਦਾ ਹੈ। ਤਾਂ ਉਹਨੇ ਪੱਟੀ ਮੰਗਾ ਕੇ ਲਿਖਿਆ, ਭਾਈ ਉਹਦਾ ਨਾਂ ਯੂਹੰਨਾ ਹੈ। ਅਤੇ ਸਭ ਹੈਰਾਨ ਰਹਿ ਗਏ। ਉਸੇ ਵੇਲੇ ਉਹਦਾ ਮੂੰਹ ਔਰ ਉਹਦੀ ਜੀਭ ਖੁੱਲ ਗਈ ਅਤੇ ਉਹ ਬੋਲਿਆ, ਪਰਮੇਸ਼ਰ ਨੂੰ ਮੁਬਾਰਕ ਕਹਿਣ ਲੱਗਾ। ਤਦ ਆਲੇ ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦੀਆਂ ਦੇ ਸਾਰੇ ਪਹਾੜੀ ਦੇਸ਼ ਵਿੱਚ ਇਹਨਾਂ ਸਭਨਾਂ ਗੱਲਾਂ ਦੀ ਚਰਚਾ ਖਿੰਡ ਗਈ ਅਤੇ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਹਨਾਂ ਗੱਲਾਂ ਨੂੰ ਰੱਖਿਆ ਅਤੇ ਕਿਹਾ, ਪਲਾ ਹੈ ਇਹ ਕਿਹੋ ਜਿਹਾ ਬਾਲਕ ਹੋਊ, ਕਿਉਂ ਜੋ ਪ੍ਰਭੂ ਦਾ ਹੱਥ ਉਹਦੇ ਨਾਲ ਸੀ। ਤਾਂ ਉਹਦਾ ਪਿਤਾ ਜ਼ਕਰੀਆ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਅੰਗਮ ਵਾਕ ਕਰਕੇ ਕਹਿਣ ਲੱਗਾ, ਮੁਬਾਰਕ ਹੈ ਪ੍ਰਭੂ ਇਸਰਾਇਲ ਦਾ ਪਰਮੇਸ਼ਰ, ਕਿਉਂ ਜੋ ਉਸਨੇ ਆਪਣੀ ਸਾਰੀ ਪਰਜਾ ਉੱਤੇ ਨਗਾਹ ਕੀਤੀ ਅਤੇ ਉਹਨਾਂ ਨੂੰ ਇਸਤਾਰਾ ਦਿੱਤਾ ਅਤੇ ਸਾਡੇ ਲਈ ਆਪਣੇ ਬੰਦੇ ਦਾਊਦ ਦੇ ਘਰਾਨੇ ਵਿੱਚ ਮੁਕਤੀ ਦਾ ਸਿੰਘ ਖੜਾ ਕੀਤਾ, ਜਿਵੇਂ ਉਸਨੇ ਆਪਣੇ ਪਵਿੱਤਰ ਨਬੀਆਂ ਦੀ ਜ਼ਬਾਨੋਂ ਮੁੱਢੋਂ ਆਖਿਆ ਸੀ। ਭਾਈ ਉਹ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਹਨਾਂ ਸਭਨਾਂ ਦੇ ਹੱਥੋਂ ਜੋ ਸਾਡੇ ਨਾਲ ਕੇੜ ਰੱਖਦੇ ਹਨ ਛੁਟਕਾਰਾ ਦੇਵੇ, ਨਾਲੇ ਉਹ ਸਾਡੇ ਪਿਓ ਦਾਦਿਆਂ ਉੱਤੇ ਦਇਆ ਕਰੇ ਅਤੇ ਆਪਣੇ ਪਵਿੱਤਰ ਨੇਮ ਨੂੰ ਚੇਤੇ ਰੱਖੇ, ਅਰਥਾਤ ਉਹ ਸਹੁੰ ਨੂੰ ਜਿਹੜੀ ਉਸਨੇ ਸਾਡੇ ਪਿਤਾ ਅਬਰਾਹਾਮ ਨਾਲ ਖਾਧੀ। ਭਾਈ ਉਹ ਸਾਨੂੰ ਇਹ ਬਖਸ਼ੇ ਜੋ ਅਸੀਂ ਆਪਣੇ ਵੈਰੀਆਂ ਹੱਥੋਂ ਛੁੱਟ ਕੇ ਉਮਰ ਭਰ ਉਹਦੇ ਅੱਗੇ ਪਵਿੱਤਰਤਾ ਅਤੇ ਧਰਮ ਨਾਲ ਅਤੇ ਬੇਤੜਕ ਉਹਦੀ ਉਪਾਸਨਾ ਕਰੀਏ। ਅਤੇ ਤੂੰ ਹੇ ਬਾਲਕ ਅਤ ਮਹਾਨ ਦਾ ਨਬੀ ਅਖਵਾਏਗਾ, ਕਿਉਂ ਜੋ ਤੂੰ ਪ੍ਰਭੂ ਦੇ ਰਸਤਿਆਂ ਨੂੰ ਤਿਆਰ ਕਰਨ ਲਈ ਉਹਦੇ ਅੱਗੇ ਅੱਗੇ ਚੱਲੇਗਾ। ਭਾਈ ਉਹਦੀ ਪਰਜਾ ਨੂੰ ਮੁਕਤੀ ਦਾ ਗਿਆਨ ਦੇਵੇ, ਜਿਹੜੀ ਉਹਨਾਂ ਦੇ ਪਾਪਾਂ ਤੋਂ ਮਾਫ਼ੀ ਹੈ ਅਤੇ ਸਾਡੇ ਪਰਮੇਸ਼ਰ ਦੇ ਵੱਡੇ ਰਹਿਮ ਦੇ ਕਾਰਨ ਮਿਲੇਗੀ। ਜਦ ਤਿਕਰ ਸਵੇਰ ਦਾ ਚਾਨਣਾ ਉਪਰੋਂ ਸਾਡੇ ਉੱਤੇ ਚਮਕੇਗਾ, ਭਾਈ ਉਹਨਾਂ ਨੂੰ ਜੋ ਹਨੇਰੇ ਦੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਹੋਏ ਹਨ ਚਾਨਣ ਦੇਵੇ ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ। ਅਤੇ ਉਹ ਬਾਲਕ ਵਾਧਾ ਔਰ ਆਤਮਾ ਵਿੱਚ ਜ਼ੋਰ ਫੜਦਾ ਗਿਆ ਅਤੇ ਇਸਰਾਇਲ ਉੱਤੇ ਆਪਣੇ ਪ੍ਰਗਟ ਹੋਣ ਦੇ ਦਿਨ ਤਿਕਰ ਉਜਾੜ ਵਿੱਚ ਰਿਹਾ।